ਵੇ ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਸਾਡੀ ਪੂਰੀ ਟੀਮ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਸਾਡਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੇ ਹਾਂ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਅਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਜਿੱਥੇ ਕਿਤੇ ਵੀ ਰਹੋ ਖੁਦਾਵੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤੁਹਾਡੀ ਹਿਫਾਜ਼ਤ ਅਤੇ ਰਹਿਨੁਮਾਈ ਕਰਨ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਆਓ ਪਹਿਲਾਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ। ਅਤੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਖੂਬਸੂਰਤ ਗੀਤ ਨਾਲ ਕੀਤਾ ਜਾਏਗਾ ਅਤੇ ਗੀਤ ਦੇ ਬਾਅਦ ਖਾਨਦਾਨੀ ਜ਼ਿੰਦਗੀ ਦਾ ਪ੍ਰੋਗਰਾਮ ਪੇਸ਼ ਕੀਤਾ ਜਾਏਗਾ। ਇਸ ਤੋਂ ਬਾਅਦ ਖੁਦਾਵੰਦ ਦੇ ਜ਼ਿੰਦਗੀ ਬਖਸ਼ ਕਲਾਮ 'ਚੋਂ ਪੈਗਾਮ ਪੇਸ਼ ਕੀਤਾ ਜਾਏਗਾ, ਜਿਹੜਾ ਕਿ ਸਾਡੇ ਕਦਮਾਂ ਦੇ ਲਈ ਚਿਰਾਗ ਅਤੇ ਸਾਡੀ ਰਾਹ ਦੇ ਲਈ ਰੋਸ਼ਨੀ ਹੈ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨਾ।
ਪੁਛਾਣੀ ਜਾਵੇ ਰੱਬ ਸਾਡਾ ਸਾਡੇ ਉੱਤੇ ਪਕੜਾ ਰਹਿਮ ਵਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ ਉਸ ਸਤ ਗਾਵਣ ਤੇਰੀ
ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਮ ਵਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ ਪੈਦਾਵਾਰ ਬਥੇਰੀ
ਸਦਾਵਾਰ ਬਥੇਰੀ ਸਾਨੂੰ ਦੇਵੇ ਤਾਰਬ ਸਾਡਾ ਬਰਕਤ ਆਪ ਬਨੇਰੀ
ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਣ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ ਮੰਨਣ ਦੇ ਡਰ ਸਾਰੇ ਰੱਬ ਸਾਡਾ ਸਾਡੇ ਉੱਤੇ ਆਪਣਾ ਰਹਿਣ ਬਖਾਵੇ ਬਰਕਤ ਦੇਵੇ ਚਿਹਰਾ ਆਪਣਾ ਸਾਡੇ ਤੇ ਚਮਕਾਵੇ
ਸਾਥੀਓ ਖੁਦਾਵੰਦ ਦੀ ਤਾਰੀਫ ਦੇ ਲਈ ਹੁਣੇ ਤੁਹਾਡੀ ਖਿਦਮਤ 'ਚ ਜਿਹੜਾ ਖੂਬਸੂਰਤ ਗੀਤ ਪੇਸ਼ ਕੀਤਾ ਗਿਆ, ਯਕੀਨਨ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਹੁਣ ਵੇਲਾ ਇੱਕ ਖਾਨਦਾਨੀ ਤਰਜ਼ੇ ਜ਼ਿੰਦਗੀ ਦਾ ਪ੍ਰੋਗਰਾਮ ਫੈਮਿਲੀ ਲਾਈਫ ਸਟਾਈਲ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏ। ਸੋ ਸਾਥੀਓ, ਅੱਜ ਦੇ ਪ੍ਰੋਗਰਾਮ 'ਚ ਮੈਂ ਜਿਸ ਮੌਜੂ 'ਤੇ ਗੱਲ ਕਰਾਂਗੀ, ਉਹ ਹੈ ਵਾਲਦੈਨ ਦਾ ਮਿਜ਼ਾਜ ਅਤੇ ਬੱਚੇ ਦੀ ਸ਼ਖਸੀਅਤ। ਸਾਥੀਓ, ਇਹ ਇੱਕ ਬਹੁਤ ਹੀ ਖਾਸ ਮੌਜੂ ਹੈ ਅਤੇ ਹਰ ਵਾਲਦੈਨ ਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਉਹਨਾਂ ਦਾ ਮਿਜ਼ਾਜ ਬੱਚੇ ਦੀ ਸ਼ਖਸੀਅਤ 'ਤੇ ਕਿਸ ਤਰ੍ਹਾਂ ਅਸਰਅੰਦਾਜ਼ ਹੁੰਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦਿਨ ਭਰ ਦਫ਼ਤਰ ਜਾਂ ਕਾਰੋਬਾਰੀ ਸਰਗਰਮੀਆਂ ਗੁਜ਼ਾਰਨ ਦੇ ਬਾਅਦ ਆਦਮੀ ਜਦੋਂ ਘਰ ਆਉਂਦਾ ਹੈ ਤਾਂ ਪੁਰਸਕੂਨ ਮਾਹੌਲ ਦਾ ਖਾਹਿਸ਼ਮੰਦ ਹੁੰਦਾ ਹੈ। ਉਹ ਜ਼ਿਹਨੀ ਅਤੇ ਜਿਸਮਾਨੀ ਤੌਰ 'ਤੇ ਆਰਾਮ ਕਰਨਾ ਚਾਹੁੰਦਾ ਹੈ। ਅਗਰ ਕੋਈ ਪਰੇਸ਼ਾਨੀ ਸੰਜੀਦਾ ਹੋਏ ਤਾਂ ਮੂਡ ਖਰਾਬ ਹੋਣਾ ਫਿਤਰੀ ਅਮਲ ਹੈ। ਇਹਨਾਂ ਹਾਲਾਤ 'ਚ ਅਗਰ ਇਹ ਦੱਸਿਆ ਜਾਏ ਕਿ ਬੱਚੇ ਨੇ ਸਕੂਲ ਦਾ ਕੰਮ ਨਹੀਂ ਕੀਤਾ ਜਾਂ ਟੀਚਰ ਨੇ ਉਹਦੇ 'ਤੇ ਸਖਤ ਰਿਮਾਰਕਸ ਲਿਖੇ ਨੇ ਜਾਂ ਫਿਰ ਸਕੂਲ ਤੋਂ ਸ਼ਿਕਾਇਤ ਆਈ ਹੈ ਕਿ ਬੱਚੇ ਨੇ ਕਿਸੇ ਸਾਥੀ ਨਾਲ ਲੜਾਈ ਕੀਤੀ ਹੈ, ਅਗਰ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਡਿਸਕਸ ਕਰਨ ਲੱਗ ਜਾਵੋ ਤਾਂ ਫਿਰ ਯਕੀਨਨ ਮਰਦ ਹਜ਼ਰਾਤ ਗੁੱਸੇ 'ਚ ਆ ਜਾਂਦੇ ਨੇ। ਐਸੇ 'ਚ ਮੁਮਕਿਨ ਹੈ ਕਿ ਵਾਲਿਦ ਬੱਚੇ ਦੇ ਨਾਲ ਸਖਤ ਰਵੱਈਆ ਇਖਤਿਆਰ ਕਰ ਜਾਏ। ਹੋ ਸਕਦਾ ਹੈ ਕਿ ਤੁਸੀਂ ਉਹਦੀ ਪਟਾਈ ਵੀ ਕਰ ਦਵੋ ਜਾਂ ਫਿਰ ਸਖਤ ਜੁਮਲਿਆਂ ਨਾਲ ਉਹਨੂੰ ਬੁਰਾ ਭਲਾ ਕਹੋ। ਅਗਰ ਤੁਸੀਂ ਬੱਚੇ ਦੀ ਪਟਾਈ ਨਹੀਂ ਵੀ ਕਰਦੇ ਤਾਂ ਫਿਰ ਵੀ ਜਿਹੜੇ ਅਲਫਾਜ਼ ਤੁਹਾਡੇ ਮੂੰਹ 'ਚ ਆਉਂਦੇ ਨੇ ਉਹ ਤੁਸੀਂ ਕਹਿ ਦਿੰਦੇ ਹੋ। ਬਜ਼ਾਹਿਰ ਤਾਂ ਤੁਸੀਂ ਬੱਚੇ ਦੀ ਬਿਹਤਰੀ ਦੇ ਲਈ ਸਭ ਕੁਝ ਕਹਿ ਰਹੇ ਹੋ, ਲੇਕਿਨ ਦਰ ਹਕੀਕਤ ਤੁਸੀਂ ਆਪਣਾ ਦਿਨ ਭਰ ਦਾ ਗੁੱਸਾ ਬੱਚੇ 'ਤੇ ਉਤਾਰ ਰਹੇ ਹੋ। ਤੁਹਾਨੂੰ ਬੱਚੇ ਦੀ ਗਲਤੀ ਨੇ ਆਪਣਾ ਗੁੱਸਾ ਉਤਾਰਨ ਦੇ ਲਈ ਪਲੇਟਫਾਰਮ ਮੁਹੱਈਆ ਕਰ ਦਿੱਤਾ ਹੈ। ਮੁਮਕਿਨ ਹੈ ਕਿ ਗੁੱਸਾ ਉਤਾਰਨ ਦੇ ਬਾਅਦ ਤੁਸੀਂ ਤਾਂ ਪੁਰਸਕੂਨ ਹੋ ਜਾਓ, ਲੇਕਿਨ ਤੁਹਾਡੇ ਮੂੰਹ 'ਚੋਂ ਨਿਕਲੇ ਹੋਏ ਅਲਫਾਜ਼ ਬੱਚੇ ਦੇ ਜ਼ਿਹਨ 'ਤੇ ਨਕਸ਼ ਹੋ ਸਕਦੇ ਨੇ। ਉਹ ਇੰਨੀ ਜਲਦੀ ਪੁਰਸਕੂਨ ਨਹੀਂ ਹੁੰਦਾ। ਤੁਹਾਡੇ ਅਲਫਾਜ਼ ਨੇ ਬੱਚੇ ਦੀ ਅਨਾ, ਖੁਦਦਾਰੀ ਅਤੇ ਉਹਦੇ ਜਜ਼ਬਾਤ ਨੂੰ ਠੇਸ ਪਹੁੰਚਾਈ ਹੈ। ਹੋ ਸਕਦਾ ਹੈ ਕਿ ਉਹ ਕਈ ਘੰਟਿਆਂ ਤੱਕ ਆਪਣੇ ਅੰਦਰ ਸੁਲਕਦਾ ਰਹੇ। ਸਾਥੀਓ, ਬੱਚੇ ਦੀ ਤਰਬੀਅਤ ਕਰਨ ਤੋਂ ਮੁਤਲਕ ਮਾਹਿਰੀਨ ਦਾ ਇਹ ਕਹਿਣਾ ਹੈ ਕਿ ਅਗਰ ਤੁਹਾਡਾ ਆਪਣੇ ਬੱਚਿਆਂ ਦੇ ਨਾਲ ਇਸ ਕਿਸਮ ਦਾ ਸਖਤ ਰਵੱਈਆ ਕਦੀ ਕਦਾਰ ਹੁੰਦਾ ਹੈ ਤਾਂ ਸ਼ਾਇਦ ਫਿਰ ਉਹਦੇ ਜ਼ਿਹਨ 'ਤੇ ਇਸ ਕਦਰ ਮਨਫੀ ਅਸਰਾਤ ਮੁਰੱਤਬ ਨਹੀਂ ਹੋਣਗੇ। ਲੇਕਿਨ ਅਗਰ ਹਰ ਦੂਸਰੇ ਤੀਸਰੇ ਦਿਨ ਇਸ ਕਿਸਮ ਦੀ ਸੂਰਤ ਹਾਲ ਪੈਦਾ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਤੁਹਾਡੇ ਅਤੇ ਤੁਹਾਡੇ ਬੱਚਿਆਂ ਦੇ ਦਰਮਿਆਨ ਨਾ ਸਿਰਫ ਇਤਮਾਦ ਕਮਜ਼ੋਰ ਤੋਂ ਕਮਜ਼ੋਰ ਹੁੰਦਾ ਜਾਏਗਾ, ਬਲਕਿ ਬੱਚੇ ਅੰਦਰੂਨੀ ਤੌਰ 'ਤੇ ਤੁਹਾਡੇ ਤੋਂ ਦੂਰ ਹੋ ਜਾਣਗੇ। ਹੋ ਸਕਦਾ ਹੈ ਕਿ ਉਹ ਤੁਹਾਡੇ ਨਾਲ ਗਲਤ ਬਿਆਨੀ 'ਤੇ ਵੀ ਉਤਰ ਆਉਣ। ਮਾਹਿਰੀਨ ਦਾ ਕਹਿਣਾ ਹੈ ਕਿ ਬੇਸ਼ੱਕ ਬੱਚੇ ਬਾਜ਼ੂਕਾਤ ਐਸੀਆਂ ਹਰਕਤਾਂ ਕਰ ਗੁਜ਼ਰਦੇ ਨੇ ਜਿਹੜੀਆਂ ਕਿ ਸ਼ਾਇਦ ਬਹੁਤ ਹੱਦ ਤੱਕ ਬਰਦਾਸ਼ਤ ਦੇ ਲਾਇਕ ਨਹੀਂ ਹੁੰਦੀਆਂ, ਲੇਕਿਨ ਅਗਰ ਵਾਲਦੈਨ ਦਾ ਰਵੱਈਆ ਵੀ ਉਸੇ ਤਰ੍ਹਾਂ ਦਾ ਹੀ ਹੋ ਜਾਏਗਾ ਤਾਂ ਫਿਰ ਇੱਕ ਮਚੋਰ ਇਨਸਾਨ ਅਤੇ ਬੱਚੇ 'ਚ ਕੀ ਫਰਕ ਰਹਿ ਜਾਏਗਾ। ਸਾਥੀਓ, ਹਾਲਾਤ ਜਿਵੇਂ ਦੇ ਵੀ ਹੋਣ, ਵਾਲਿਦੈਨ ਜਜ਼ਬਾਤੀ ਤੇ ਜ਼ਿਹਨੀ ਇਤਬਾਰ ਨਾਲ ਬੱਚੇ ਨਹੀਂ ਹੁੰਦੇ, ਬਲਕਿ ਬਾਸ਼ਾਊਰ ਤੇ ਬਾਲਗ ਜ਼ਿਹਨ ਦੇ ਮਾਲਕ ਹੁੰਦੇ ਨੇ। ਤੇ ਵਾਲਿਦੈਨ ਨੂੰ ਆਪਣੇ ਗੁੱਸੇ ਦਾ ਇਜ਼ਹਾਰ ਇਸ ਅੰਦਾਜ਼ ਨਾਲ ਨਹੀਂ ਕਰਨਾ ਚਾਹੀਦਾ ਕਿ ਬੱਚੇ ਉਹਦੇ ਤੋਂ ਕੁਝ ਸਿੱਖ ਹੀ ਨਾ ਪਾਣ, ਬਲਕਿ ਅਕਲਮੰਦੀ ਇਸੇ 'ਚ ਹੀ ਹੈ ਕਿ ਤੁਸੀਂ ਐਸੇ ਰਵੱਈਏ ਦਾ ਮੁਜ਼ਾਹਰਾ ਕਰੋ ਕਿ ਬੱਚਾ ਆਪਣੇ ਤੇ ਦੂਸਰਿਆਂ ਦੇ ਰਵੱਈਆਂ ਦੇ ਦਰਮਿਆਨ ਇੱਕ ਵਾਜ਼ਿਆ ਫਰਕ ਮਹਿਸੂਸ ਕਰੇ। ਵਾਲਿਦੈਨ ਦੀ ਤਰਬੀਅਤ ਹੀ ਬੱਚੇ ਨੂੰ ਇੱਕ ਅੱਛਾ ਇਨਸਾਨ ਬਣਾ ਸਕਦੀ ਹੈ। ਸਾਥੀਓ, ਅਗਰ ਅਸੀਂ ਖੁਦਾਵੰਦ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਦੀ ਕਿਤਾਬ ਸ਼ਿਫਾ ਦੇ ਚਸ਼ਮੇ ਇਹਦੇ ਸਫ਼ਰ ਨੰਬਰ 391 'ਚ ਪੜ੍ਹੀਏ ਤੇ ਇੱਥੇ ਲਿਖਿਆ ਹੈ ਕਿ ਉਹ ਉਹਨਾਂ ਨੂੰ ਵਾਲਿਦੈਨ ਦੇ ਇਸ ਲਈ ਹਵਾਲੇ ਕਰਦਾ ਹੈ ਤਾਂ ਕਿ ਉਹ ਉਹਨਾਂ ਨੂੰ ਤਰਬੀਅਤ ਦੇ ਕੇ ਇਸ ਦੁਨੀਆਂ ਦੇ ਲਈ ਮੁਫੀਦ ਇਨਸਾਨ ਬਣਾਉਣ, ਨੇਜ਼ ਅਸਮਾਨ ਦੇ ਲਈ ਉਹਨਾਂ ਨੂੰ ਤਿਆਰ ਕਰਨ। ਤੇ ਕੀ ਵਾਲਿਦੈਨ ਐਸਾ ਕਰਦੇ ਨੇ ਤਾਂ ਕਿ ਬੱਚਿਆਂ ਨੂੰ ਅੱਛੀ ਮਿਰਾਸ ਦੇਣ? ਸੋ ਸਾਥੀਓ, ਇੱਥੇ ਖੁਦਾਵੰਦ ਦੀ ਖਾਦਮਾ ਵੀ ਸਾਨੂੰ ਇਹ ਦੱਸਦੀ ਹੈ ਕਿ ਖੁਦਾਵੰਦ ਨੇ ਬੱਚੇ ਵਾਲਿਦੈਨ ਦੇ ਹਵਾਲੇ ਕੀਤੇ ਨੇ ਤਾਂ ਕਿ ਵਾਲਿਦੈਨ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰਨ, ਅੱਛੀ ਪਰਵਰਿਸ਼ ਕਰਨ ਤੇ ਉਹਨਾਂ ਨੂੰ ਆਸਮਾਨ ਦੀ ਬਾਦਸ਼ਾਹੀ ਦੇ ਲਈ ਤਿਆਰ ਕਰਨ। ਇਸ ਦੁਨੀਆਂ 'ਚ ਰਹਿੰਦਿਆਂ ਹੋਇਆਂ, ਵਾਲਿਦੈਨ ਹੁੰਦਿਆਂ ਹੋਇਆਂ, ਸਾਡਾ ਇਹ ਫਰਜ਼ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਜਿਸਮਾਨੀ, ਜ਼ਿਹਨੀ ਤੇ ਰੂਹਾਨੀ ਤਰਬੀਅਤ ਕਰੀਏ ਤਾਂ ਕਿ ਉਹ ਨਾ ਸਿਰਫ਼ ਇਸ ਮਾਸ਼ਰੇ 'ਚ ਹੀ ਬਲਕਿ ਖੁਦਾ ਦੀ ਨਜ਼ਰ 'ਚ ਵੀ ਮਕਬੂਲ ਠਹਿਰਨ। ਇਸ ਤੋਂ ਇਲਾਵਾ ਸਾਥੀਓ, ਇਹ ਗੱਲ ਵੀ ਯਾਦ ਰੱਖੋ ਕਿ ਬਹੁਤ ਸਾਰੇ ਵਾਲਿਦੈਨ ਬੱਚੇ ਦੀਆਂ ਗਲਤੀਆਂ ਨੂੰ ਅਸਲਾਹ 'ਚ ਬਦਲਣ ਦੇ ਲਈ ਐਸੇ ਗੁਰ ਤੋਂ ਵਾਕਿਫ ਨਹੀਂ ਹੁੰਦੇ ਜਿਹੜੇ ਕਿ ਬੱਚਿਆਂ ਦੀ ਬਿਹਤਰੀ ਦੇ ਲਈ ਜ਼ਰੂਰੀ ਹੁੰਦੇ ਨੇ ਅਤੇ ਵਾਲਿਦੈਨ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਨਹੀਂ ਕਰ ਪਾਉਂਦੇ। ਐਸੇ 'ਚ ਬੱਚੇ ਗਲਤੀਆਂ ਕਰਨ ਦੇ ਆਦੀ ਹੋ ਜਾਂਦੇ ਨੇ। ਇਹ ਗੱਲ ਸਮਝਣੀ ਚਾਹੀਦੀ ਹੈ ਕਿ ਬੱਚਾ ਅਗਰ ਗਲਤੀ ਕਰਦਾ ਹੈ ਤਾਂ ਉਹਦੇ ਨਾਲ ਇਸ ਤਰ੍ਹਾਂ ਦਾ ਸਲੂਕ ਨਾ ਕੀਤਾ ਜਾਏ ਕਿ ਉਹ ਇਹਨੂੰ ਬਹੁਤ ਹੀ ਕੋਈ ਜ਼ਿਲਤ ਅਮੇਜ਼ ਚੀਜ਼ ਸਮਝਣ ਲੱਗੇ, ਉਹਨੂੰ ਇਸ ਤਰ੍ਹਾਂ ਲੱਗੇ ਕਿ ਉਹ ਦੁਨੀਆਂ ਦਾ ਪਹਿਲਾ ਬੱਚਾ ਹੈ ਜਿਹਨੇ ਕਿ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ। ਵਾਲਿਦੈਨ ਦਾ ਐਸਾ ਰਵੱਈਆ ਜਿਹਦੇ 'ਚ ਬੱਚਾ ਸਿੱਖਣ ਦੀ ਬਜਾਏ ਸ਼ਰਮਿੰਦਗੀ ਦਾ ਸ਼ਿਕਾਰ ਹੋ ਜਾਏ, ਬੱਚਿਆਂ ਦੀ ਤਾਲੀਮ ਅਤੇ ਤਰਬੀਅਤ ਦੇ ਲਈ ਨੁਕਸਾਨਦੇਹ ਹੋ ਸਕਦਾ ਹੈ। ਸਾਥੀਓ, ਯਾਦ ਰੱਖੋ ਕਿ ਵਾਲਿਦੈਨ ਦੀ ਤਰਫੋਂ ਗਲਤੀ ਦੀ ਇਸਲਾਹ ਦੇ ਲਈ ਮਾਰਪੀਟ ਦਾ ਰਸਤਾ ਹਮੇਸ਼ਾ ਦਰੁਸਤ ਨਹੀਂ ਹੁੰਦਾ। ਅਗਰਚੇ ਇਹ ਤਸੱਵਰ ਕੀਤਾ ਜਾਂਦਾ ਹੈ ਕਿ ਹਲਕੀ ਫੁਲਕੀ ਮਾਰ ਬੱਚਿਆਂ ਦੇ ਲਈ ਜ਼ਰੂਰੀ ਹੁੰਦੀ ਹੈ, ਬੱਚਿਆਂ ਦੀ ਤਾਲੀਮ ਅਤੇ ਤਰਬੀਅਤ ਦੇ ਹਵਾਲੇ ਨਾਲ ਇੱਕ ਤਬਕੇ ਦਾ ਖਿਆਲ ਹੈ ਕਿ ਬੱਚਿਆਂ 'ਤੇ ਕਦੀਕਦਾਰ ਸਖਤੀ ਕਰਨੀ ਪੈਂਦੀ ਹੈ। ਪਰ ਯਾਦ ਰੱਖੋ ਕਿ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਇਹ ਸਖਤੀ ਮਾਮੂਲ ਨਾ ਹੋਏ। ਅਗਰ ਇਹ ਮਾਮੂਲ ਬਣ ਗਈ ਤਾਂ ਬੱਚਾ ਇਹਦਾ ਆਦੀ ਹੋ ਜਾਏਗਾ। ਦੂਸਰੇ ਅਲਫਾਜ਼ 'ਚ ਇਹ ਕਿ ਬੱਚਾ ਟੇਢ ਹੋ ਜਾਏਗਾ ਅਤੇ ਤੁਹਾਡਾ ਸਖਤ ਰਵੱਈਆ ਬੇਅਸਰ ਹੋ ਜਾਏਗਾ। ਸੋ ਜ਼ਿਆਦਾ ਬਿਹਤਰ ਇਹ ਹੋਈਏ ਕਿ ਬੱਚੇ ਨੂੰ ਨਰਮੀ ਅਤੇ ਮੁਹੱਬਤ ਨਾਲ ਸਮਝਾਓ। ਜਦੋਂ ਤੁਸੀਂ ਆਪਣੇ ਬੱਚਿਆਂ ਦੇ ਨਾਲ ਪਿਆਰ ਮੁਹੱਬਤ ਨਾਲ ਗੱਲ ਕਰੋਗੇ, ਉਹਨਾਂ ਦੇ ਨਾਲ ਦੋਸਤਾਨਾ ਰਵੱਈਆ ਕਾਇਮ ਕਰੋਗੇ, ਤਾਂ ਫਿਰ ਤੁਹਾਡੇ ਅਤੇ ਤੁਹਾਡੇ ਬੱਚੇ ਦੇ ਦਰਮਿਆਨ ਇੱਕ ਬਹੁਤ ਹੀ ਖੁਸ਼ਗਵਾਰ ਰਿਸ਼ਤਾ ਕਾਇਮ ਹੋ ਜਾਏਗਾ ਅਤੇ ਤੁਸੀਂ ਇੱਕ ਅੱਛੀ ਖੁਸ਼ਗਵਾਰ ਜ਼ਿੰਦਗੀ ਗੁਜ਼ਾਰ ਪਾਓਗੇ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦੀਆਂ ਗੱਲਾਂ ਤੁਹਾਨੂੰ ਪਸੰਦ ਆਈਆਂ ਹੋਣਗੀਆਂ ਅਤੇ ਤੁਸੀਂ ਇਸ ਗੱਲ ਨੂੰ ਸਿੱਖਿਆ ਹੋਏਗਾ ਕਿ ਵਾਲਿਦੈਨ ਦਾ ਮਜ਼ਾਜ ਬੱਚੇ ਦੀ ਸ਼ਖਸੀਅਤ 'ਤੇ ਕਿਸ ਕਦਰ ਅਸਰਅੰਦਾਜ਼ ਹੁੰਦਾ ਹੈ। ਸੋ ਮੇਰੀ ਇਹ ਦੁਆ ਹੈ ਕਿ ਖੁਦਾਮੰਦ ਖੁਦਾ ਤੁਹਾਡੇ ਨਾਲ ਹੋਣ ਅਤੇ ਤਮਾਮ ਤਰ ਵਾਲਿਦੈਨ ਨੂੰ ਇਹ ਤੌਫੀਕ ਦੇਣ ਕਿ ਉਹ ਆਪਣੇ ਬੱਚਿਆਂ ਦੀ ਅੱਛੀ ਤਰਬੀਅਤ ਕਰ ਸਕਣ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਮਾਈ, ਬਾਈਬਲ ਮੁਕੱਦਸ ਕੀ ਤਾਲੀਮਾਤ ਕੋ ਮਜ਼ੀਦ ਸੀਖਨੇ ਕੇ ਲੀਏ ਯਾ ਅਗਰ ਆਪਕਾ ਕੋਈ ਸਵਾਲ ਹੋ ਤੋ ਆਪ ਹਮਸੇ ਵਟਸਐਪ ਕੇ ਜ਼ਰੀਏ ਇਸ ਨੰਬਰ ਪਰ ਰਾਬਤਾ ਕਰ ਸਕਤੇ ਹੈਂ। ਹਮਾਰਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰ ਫਿਰ ਨੋਟ ਕਰ ਲੇ 0092-310-176-7962। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ امید دی کرن نشر کیتا جا رہا ہے۔ ہن ویلا اے کہ اسی خدا دے پاک کلام چوں پیغام سنیے۔ تے اج تواڈے لئی پیغام خدا دے خادم عظمت ایمینول پیش کرنگے۔ تے آؤ اپنے دلاں نوں تیار کریے تے خدا دے کلام نوں سنیے۔
یسوع مسیح دے ناں وچ سارے ساتھیاں نوں سلام۔ ساتھیو، میں مسیح یسوع وچ تواڈا خادم عظمت ایمینول کلام مقدس دے نال تواڈی خدمت وچ حاضر ہاں۔ تے میں خداوند خدا دا شکر ادا کرنا وا کہ اج میں تانوں ایک وار پھر خداوند دا کلام سنا سکنا۔ ساتھیو، آؤ اپنے ایمان دی مضبوطی تے ایمان دی ترقی دے لئی خداوند دے کلام نوں سننے ہاں۔ اج اسی بائبل مقدس چوں اس گل نوں سکھاں گے کہ اسی کیویں یسوع مسیح وچ قائم رہ سکنے ہاں۔ آؤ ساتھیو، اس گل نوں جانن دے لئی کہ اسی کیویں یسوع مسیح وچ قائم و دائم رہ سکنے ہاں، یسوع مسیح وچ قائم رہن دے لئی سانوں کی کچھ کرنا چاہیے ہے، آؤ انہاں گلاں نوں جانن دے لئی اسی بائبل مقدس چوں رہنمائی حاصل کریے۔ سو اگر اسی بائبل مقدس دے نویں عہد نامے وچ یوحنا رسول دی انجیل ایدے 15ویں باب دی پہلی آیت لے کے چوتھی آیت تک پڑھیے، تے ایتھے لکھیا ہویا ہے کہ انگور دا حقیقی درخت میں واں تے میرا باپ باغبان ہے، جیڑی ڈالی میرے وچ تے پھل نہیں لیاندی اونوں وڈھ دتا جاندا ہے، تے جیڑی پھل لیاندی اے اونوں چھانٹیا جاندا ہے تاکہ زیادہ پھل لے آئے۔ ہن تسی اس کلام دی وجہ توں جڑا میں تواڈے نال کیتا ہے پاک ہو، تسی میرے وچ قائم رہو تے میں تواڈے وچ۔ جس طرح ڈالی اگر انگور دے درخت وچ قائم نہ رہے تے اپنے آپ توں پھل نہیں لیا سکدی، اسی طرح تسی بھی اگر میرے وچ قائم نہ رہو تے پھل نہیں لیا سکدے۔ ساتھیو، اسی بائبل مقدس دے اس حوالے وچ یسوع مسیح دے ایک تمثیلی کلام نوں پانے ہاں جڑا کہ انہاں نے اپنے شاگرداں دے نال کیتا، تے اج آ کلام ساڈے لئی وی اے۔ یسوع مسیح سانوں ایک تمثیل دے ذریعے آ گل سمجھاندے نے کہ اسی کس طرح اودے وچ قائم و دائم رہ سکنے ہاں۔ ساتھیو، یسوع مسیح ایتھے تشبیہن علامتن آ گل کہندا ہے کہ انگور دا حقیقی درخت میں واں تے تسی ڈالیاں ہو۔ سو یسوع مسیح نے اپنے آپ نوں انگور دا حقیقی درخت آخیا ہے، تے اپنے لوکاں نوں، اپنے شاگرداں نوں انہیں ڈالیاں کیا وے، تے او اپنے شاگرداں توں اتوقع رکھدا ہے کہ جس طرح انگور دے درخت دے نال او دیا ڈالیاں جڑیاں ہوندیاں نے جدی وجہ توں او پھل لیاندے نے، اسی طرح اگر او دے لوگ او دے نال جڑے رہن گے تے پھر یقیناً او وی پھلدار ثابت ہون گے۔ ساتھیو، اگر اسی یسوع مسیح وچ قائم رہنا چاہنے ہاں تے پھر اسی او دے نال جڑے رہیے، یعنی کہ اپنا ایمان تے بھروسہ او دے تے رکھیے، یسوع مسیح تے پورا انحصار کریے، پورا توکل کریے، تے اس گل نوں جانیے کہ او دے بغیر اسی کچھ وی نہیں ہاں، او دے تو دور جا کے اسی کچھ وی نہیں کر سکدے۔ سو ساتھیو، یسوع مسیح انگور دے درخت دی تے او دی ڈالیاں دی تمثیل دے نال سانوں گل سکھاندے نے کہ جس طرح انگور دے درخت دے نال جڑیاں ہویاں ڈالیاں پھلدار ثابت ہوندیاں نے، اگر ڈالیاں نوں درخت نالوں کٹ دیتا جائے تے پھر او ڈالیاں سک جان گیاں او پھر پھل نہیں لیا سکن گیاں۔ اسی طرح جڑے لوگ مسیح دے نال پیوستہ رہندے نے، یعنی کہ جڑے رہندے نے، جڑے او دے وچ قائم و دائم رہندے نے، او وی یسوع مسیح دی بدولت پھلدار ثابت ہوندے نے۔ سو اگر اسی چاہنے ہاں کہ اسی یسوع مسیح دے نال جڑے رہیے تے پھر اسی اپنی زندگی نو مسیح دے کلام دے مطابق گزاریے، صبح شام دوپہر اسی دعا کریے، اسی مسلسل اپنا رابطہ خدا دے نال رکھیے، او دی رہنمائی وچ زندگی گزاریے، او دی مرضی دے تابع رہیے، دعا کریے، او دی محبت نو اپنے دلاں وچ رکھیے، مکمل ایمان تے بھروسہ خدا تے رکھیے تاکہ اسی او دے تو جدا نہ ہو سکیے۔ ساتھیو، یسوع مسیح فرماندے نے یوحنا دی انجیل دے 15ویں باب دی 10ویں آیت وچ کہ اگر تسی میرے حکماں تے عمل کرو گے تے میری محبت وچ قائم رہو گے جویں میں اپنے باپ دے حکماں تے عمل کیتا ہے تے او دی محبت وچ قائم ہاں۔ سو ساتھیو، اسی یسوع مسیح وچ اس ویلے تک ہی قائم رہ سکنے ہاں جو تک اسی او دے حکماں تے عمل کردے رہواں گے، او دے نال محبت رکھاں گے، او دے کلام نوں اپنی زندگیاں دا حصہ بناواں گے، ਪਰ ਅਗਰ ਅਸੀਂ ਉਹਦੇ ਹੁਕਮ ਤੇ ਅਮਲ ਕਰਨਾ ਛੱਡ ਦੇਵਾਂਗੇ, ਅਗਰ ਅਸੀਂ ਉਹਦੇ ਕਲਾਮ ਨੂੰ ਆਪਣੇ ਦਿਲਾਂ ਵਿੱਚ ਨਾ ਰੱਖਾਂਗੇ, ਅਗਰ ਅਸੀਂ ਉਹਦੀ ਮਰਜ਼ੀ ਦੇ ਤਾਬੇ ਨਾ ਹੋਵਾਂਗੇ, ਅਗਰ ਅਸੀਂ ਉਹਦੇ ਨਾਲ ਮੁਹੱਬਤ ਨਹੀਂ ਰੱਖਾਂਗੇ, ਤੇ ਫਿਰ ਅਸੀਂ ਉਹਦੇ ਤੋਂ ਜੁਦਾ ਹੋ ਜਾਵਾਂਗੇ। ਤੇ ਯਿਸੂ ਮਸੀਹ ਨੇ ਫਰਮਾਇਆ ਕਿ ਅਗਰ ਕੋਈ ਮੇਰੇ ਵਿੱਚ ਕਾਇਮ ਨਾ ਰਹੇਗਾ ਤੇ ਉਹ ਡਾਲੀ ਦੇ ਵਾਂਗੂ ਸੁੱਟਿਆ ਜਾਏਗਾ ਤੇ ਸੁੱਕ ਜਾਏਗਾ, ਤੇ ਲੋਕ ਉਹਨੂੰ ਜਮ੍ਹਾਂ ਕਰਕੇ ਅੱਗ ਵਿੱਚ ਸੁੱਟ ਦੇਣਗੇ ਤੇ ਉਹ ਜਲ ਜਾਣਗੀਆਂ। ਸੋ ਸਾਥੀਓ, ਆਹ ਗੱਲ ਸੱਚ ਹੈ ਕਿ ਅਗਰ ਅਸੀਂ ਯਿਸੂ ਮਸੀਹ ਵਿੱਚ ਕਾਇਮ ਨਾ ਰਵਾਂਗੇ ਤੇ ਫਿਰ ਅਸੀਂ ਅਬਦੀ ਜ਼ਿੰਦਗੀ ਤੋਂ ਮਹਿਰੂਮ ਹੋ ਜਾਵਾਂਗੇ, ਅਸੀਂ ਫਿਰ ਖੁਦਾ ਦੀ ਹਜ਼ੂਰੀ ਤੋਂ ਖਾਰਿਜ ਹੋ ਜਾਵਾਂਗੇ। ਸਾਥੀਓ, ਯਿਸੂ ਮਸੀਹ ਮੈਨੂੰ ਤੇ ਤੁਹਾਨੂੰ ਅੱਜ ਫਰਮਾਉਂਦੇ ਨੇ ਕਿ ਅਗਰ ਤੁਸੀਂ ਮੇਰੇ ਹੁਕਮਾਂ ਤੇ ਅਮਲ ਕਰੋਗੇ, ਅਗਰ ਤੁਸੀਂ ਮੇਰੇ ਨਾਲ ਮੁਹੱਬਤ ਰੱਖੋਗੇ ਤੇ ਫਿਰ ਤੁਸੀਂ ਮੇਰੇ ਵਿੱਚ ਕਾਇਮ ਰਹੋਗੇ। ਸੋ ਅਸੀਂ ਯਿਸੂ ਮਸੀਹ ਤੇ ਇਮਾਨ ਲਿਆਈਏ, ਉਹਨੂੰ ਆਪਣਾ ਸ਼ਖਸੀ ਨਜਾਤ ਦੇ ਹਿੰਦਾ ਤਸਲੀਮ ਕਰੀਏ ਤੇ ਉਹਦੇ ਕਲਾਮ ਤੇ ਉਹਦੇ ਹੁਕਮਾਂ ਤੇ ਅਮਲ ਕਰੀਏ ਤਾਂ ਕਿ ਅਸੀਂ ਉਹਦੇ ਵਿੱਚ ਕਾਇਮ ਦਾਇਮ ਰਹੀਏ। ਸਾਥੀਓ, ਅੱਜ ਅਸੀਂ ਇਸ ਗੱਲ ਨੂੰ ਵੀ ਜਾਣੀਏ, ਇਸ ਗੱਲ ਨੂੰ ਵੀ ਸੋਚੀਏ ਕਿ ਉਹ ਕਿਹੜੀਆਂ ਗੱਲਾਂ ਨੇ, ਉਹ ਕਿਹੜੀਆਂ ਰੁਕਾਵਟਾਂ ਨੇ ਜਿਹੜੀਆਂ ਕਿ ਸਾਨੂੰ ਯਿਸੂ ਮਸੀਹ ਵਿੱਚ ਕਾਇਮ ਰਹਿਣ ਤੋਂ ਰੋਕਦੀਆਂ ਨੇ, ਤੇ ਅਸੀਂ ਕਿਵੇਂ ਉਹਨਾਂ ਸ਼ਾਵਾਂ ਤੇ ਗਲਬਾ ਪਾ ਸਕਦੇ ਹਾਂ ਜਿਹੜੀਆਂ ਕਿ ਸਾਨੂੰ ਮਸੀਹ ਤੋਂ ਦੂਰ ਲੈ ਜਾਂਦੀਆਂ ਨੇ। ਸਾਥੀਓ, ਅਗਰ ਅਸੀਂ ਸਾਰੀਆਂ ਰੁਕਾਵਟਾਂ ਨੂੰ ਦੂਰ ਕਰਨਾ ਚਾਹੁੰਦੇ ਹਾਂ, ਅਗਰ ਅਸੀਂ ਆਜ਼ਮਾਇਸ਼ਾਂ ਤੇ ਮੁਸੀਬਤਾਂ ਤੇ ਉਹਨਾਂ ਸ਼ਾਵਾਂ ਦੇ ਗਲਬਾ ਪਾਉਣਾ ਚਾਹੁੰਦੇ ਹਾਂ ਜਿਹੜੇ ਕਿ ਸਾਨੂੰ ਮਸੀਹ ਤੋਂ ਦੂਰ ਲੈ ਜਾਂਦੇ ਨੇ, ਤੇ ਫਿਰ ਅਸੀਂ ਮਸੀਹ ਦੀ ਮੁਹੱਬਤ ਤੇ ਈਮਾਨ ਰੱਖੀਏ ਤੇ ਖੁਦਾ ਦੇ ਕਲਾਮ ਦੇ ਮੁਤਾਬਿਕ ਈਮਾਨ ਦੇ ਬਾਨੀ ਤੇ ਕੰਮ ਕਰਨ ਵਾਲੇ ਯਿਸੂ ਮਸੀਹ ਨੂੰ ਤੱਕਦੇ ਰਹੀਏ। ਸਾਥੀਓ, ਜਦੋਂ ਅਸੀਂ ਰੋਜ਼ਾਨਾ ਦੁਆ ਕਰਾਂਗੇ, ਰੋਜ਼ਾਨਾ ਬਾਈਬਲ ਮੁਕੱਦਸ ਦਾ ਮੁਤਾਲਾ ਕਰਾਂਗੇ, ਉਸ ਵੇਲੇ ਅਸੀਂ ਯਿਸੂ ਮਸੀਹ ਵਿੱਚ ਕਾਇਮ ਦਾਇਮ ਰਹਿੰਦੇ ਹੋਏ ਹਾਂ ਰੂਹਾਨੀ ਤੌਰ ਨਾਲ ਤਰੱਕੀ ਤੇ ਮਜ਼ਬੂਤੀ ਪਾ ਸਕਾਂਗੇ। ਅਸੀਂ ਵੇਖਣਾ ਕਿ ਯਿਸੂ ਮਸੀਹ ਨੇ ਇਸ ਦੁਨੀਆਂ ਵਿੱਚ ਰਹਿੰਦੇ ਹੋਏ ਹਾਂ ਆਪਣੇ ਆਪ ਨੂੰ ਆਪਣੇ ਆਸਮਾਨੀ ਬਾਪ ਵਿੱਚ ਕਾਇਮ ਰੱਖਿਆ। ਯਿਸੂ ਮਸੀਹ ਨੇ ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਈ, ਉਹ ਮੁਸਲਸਲ ਖੁਦਾ ਬਾਪ ਦੇ ਨਾਲ ਰਾਬਤੇ ਵਿੱਚ ਰਿਹਾ। ਸਾਥੀਓ, ਯਿਸੂ ਮਸੀਹ ਨੇ ਜ਼ਿੰਦਗੀ ਦੇ ਮੁਸ਼ਕਿਲ ਹਾਲਾਤ ਵਿੱਚ ਦੁਆ ਨੂੰ ਨਾ ਛੱਡਿਆ। ਜਦੋਂ ਨੇ ਬਪਤਿਸਮਾ ਲਿਆ, ਉਸ ਵੇਲੇ ਉਹਨੇ ਦੁਆ ਕੀਤੀ ਤੇ ਆਮ ਤੌਰ ਨਾਲ ਸਵੇਰ ਸਵੇਰੇ ਉਹ ਤਨਹਾਈ ਵਿੱਚ ਅਲੱਗ ਜਗ੍ਹਾ ਤੇ ਦੁਆ ਕਰਦਾ, ਫਿਰ ਸ਼ਾਮ ਦੇ ਬਾਅਦ ਉਹ ਦੁਆ ਕਰਦਾ, ਔਰ ਫਿਰ ਅਸੀਂ ਬਾਈਬਲ ਮੁਕੱਦਸ ਵਿੱਚ ਇਸ ਗੱਲ ਨੂੰ ਵੀ ਪੜ੍ਹਨ ਵਾਲੇ ਬਾਨੇ ਆ ਕਿ ਕਈ ਦਫ਼ਾ ਉਹ ਸਾਰੀ ਸਾਰੀ ਰਾਤ ਦੁਆ ਵਿੱਚ ਗੁਜ਼ਾਰ ਦਿੰਦਾ। ਔਰ ਫਿਰ ਸਾਥੀਓ, ਜਦੋਂ ਇਸ ਮਸੀਹ ਨੇ ਲਾਜ਼ਰ ਨੂੰ ਜ਼ਿੰਦਾ ਕਰਨਾ ਸੀ, ਉਸ ਵੇਲੇ ਵੀ ਉਹਨੇ ਦੁਆ ਕੀਤੀ, ਸਲੀਬ ਤੇ ਵੀ ਉਹਨੇ ਆਪਣੇ ਆਸਮਾਨੀ ਬਾਪ ਦੇ ਅੱਗੇ ਦੁਆ ਕੀਤੀ। ਸੋ ਯਿਸੂ ਮਸੀਹ ਦਾ ਦੁਆ ਕਰਨਾ ਇਸ ਗੱਲ ਨੂੰ ਜ਼ਾਹਿਰ ਕਰਦਾ ਹੈ ਕਿ ਉਹ ਮੁਕੰਮਲ ਇਨਸਾਰ, ਮੁਕੰਮਲ ਤਵੱਕਲ ਆਪਣੇ ਆਸਮਾਨੀ ਬਾਪ ਤੇ ਕਰਦਾ ਸੀ। ਸੋ ਅਸੀਂ ਵੀ ਆਪਣੀ ਜ਼ਿੰਦਗੀ ਨੂੰ ਦੁਆਏ ਜ਼ਿੰਦਗੀ ਬਣਾਈਏ, ਖੁਦਾ ਦੇ ਕਲਾਮ ਦਾ ਮੁਤਾਲਾ ਕਰੀਏ ਤੇ ਉਹਦੇ ਮੁਤਾਬਿਕ ਆਪਣੀਆਂ ਜ਼ਿੰਦਗੀਆਂ ਨੂੰ ਗੁਜ਼ਾਰੀਏ ਤਾਂ ਕਿ ਅਸੀਂ ਮਸੀਹ ਵਿੱਚ ਕਾਇਮ ਦਾਇਮ ਰਹਿ ਸਕੀਏ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਮਸੀਹੀ ਅਸਬਾਕ ਇਹਦੇ ਸਫ਼ਾ ਨੰਬਰ 159 ਤੇ 160 ਵਿੱਚ ਇਹ ਗੱਲ ਲਿਖਦੀ ਹੈ ਕਿ ਆ ਸਿਰਫ ਮਸੀਹੀ ਜ਼ਿੰਦਗੀ ਦਾ ਆਗਾਜ਼ ਹੀ ਨਹੀਂ ਹੈ ਕਿ ਇਹਦੇ ਵਿੱਚ ਆ ਤਬਦੀਲੀ ਵਾਕਿਆ ਹੋਏ, ਆਸਮਾਨ ਦੇ ਵੱਲ ਵਧਦੇ ਹੋਏ ਹਰ ਕਦਮ ਨੂੰ ਉਸ ਤੋਂ ਤਾਜ਼ਾ ਕਰਨਾ ਚਾਹੀਦਾ ਹੈ। ਸਿਰਫ ਮੁਸਲਸਲ ਖੁਦੀ ਤੋਂ ਇਨਕਾਰ ਤੇ ਮਸੀਹ ਤੇ ਇਨਸਾਰ ਨਾਲ ਹੀ ਅਸੀਂ ਬਾਹਿਫਾਜ਼ਤ ਚੱਲ ਸਕਦੇ ਹਾਂ। ਔਰ ਫਿਰ ਖੁਦਾ ਦੀ ਖਾਦਮਾ ਮਿਸਿਜ਼ ਐਲਨ ਜੀ ਵਾਈਟ ਆਪਣੀ ਕਿਤਾਬ ਜ਼ਮਾਨੋ ਕੀ ਉਮੰਗ ਦੇ ਸਫ਼ਰ ਨੰਬਰ 173 ਵਿੱਚ ਆ ਗੱਲ ਲਿਖਦੀ ਹੈ ਕਿ ਜਦੋਂ ਖੁਦਾ ਦਾ ਰੂਹ ਦਿਲਾਂ ਤੇ ਕਬਜ਼ਾ ਕਰ ਲੈਂਦਾ ਹੈ ਤੇ ਆ ਜ਼ਿੰਦਗੀ ਨੂੰ ਤਬਦੀਲ ਕਰ ਦਿੰਦਾ ਹੈ। ਗੁਨਾਹ ਬਰੇ ਖਿਆਲਾਤ ਦੂਰ ਹੋ ਜਾਂਦੇ ਨੇ, ਬੁਰੇ ਅਮਾਲ ਤਰਕ ਕਰ ਦਿੱਤੇ ਜਾਂਦੇ ਨੇ, ਗੁੱਸਾ ਦੁਸ਼ਮਣੀ ਤੇ ਇਖਤਲਾਫ਼ ਦੀ ਜਗ੍ਹਾ ਮੁਹੱਬਤ, ਇਨਸਾਨੀਅਤ ਤੇ ਇਤਮਾਨ ਲੈ ਲੈਂਦੀ ਹੈ, ਪਰੇਸ਼ਾਨੀ ਦੀ ਜਗ੍ਹਾ ਖੁਸ਼ੀ ਆ ਜਾਂਦੀ ਹੈ ਤੇ ਚਿਹਰਾ ਆਸਮਾਨੀ ਰੋਸ਼ਨੀ ਦਾ ਇਜ਼ਹਾਰ ਕਰਦਾ ਹੈ। ਜਦੋਂ ਇੱਕ ਰੂਹ ਇਮਾਨ ਦੇ ਨਾਲ ਆਪਣੇ ਆਪ ਨੂੰ ਖੁਦਾ ਦੇ ਤਾਬੇ ਕਰ ਦਿੰਦੀ ਹੈ, ਉਸ ਵੇਲੇ ਉਹ ਉਹਦੇ ਤੋਂ ਬਰਕਤ ਪਾਉਂਦੀ ਹੈ। ਫਿਰ ਉਹ ਕੁਵਤ ਜਿਹਨੂੰ ਕੋਈ ਇਨਸਾਨੀ ਅੱਖ ਵੇਖ ਨਹੀਂ ਸਕਦੀ, ਨਏ ਮਖਲੂਕ ਨੂੰ ਖੁਦਾ ਦੀ ਸੂਰਤ ਤੇ ਪੈਦਾ ਕਰ ਦਿੰਦੀ ਹੈ। ਸੋ ਸਾਥੀਓ, ਆਹ ਗੱਲ ਸੱਚ ਹੈ ਕਿ ਜਦੋਂ ਅਸੀਂ ਯਿਸੂ ਮਸੀਹ ਤੇ ਈਮਾਨ ਤੇ ਭਰੋਸਾ ਰੱਖਦੇ ਹਾਂ, ਆਪਣੀ ਜ਼ਿੰਦਗੀ ਨੂੰ ਦੁਆਇਆ ਜ਼ਿੰਦਗੀ ਬਣਾਉਂਦੇ ਹਾਂ, ਬਾਈਬਲ ਮੁਕੱਦਸ ਦਾ ਮੁਤਾਲਾ ਕਰਦੇ ਹਾਂ, ਜਦੋਂ ਅਸੀਂ ਉਹਦੀ ਰਹਿਨਮਾਈ ਵਿੱਚ ਜ਼ਿੰਦਗੀ ਗੁਜ਼ਾਰਨੇ ਹਾਂ, ਉਸ ਵੇਲੇ ਨਾ ਸਿਰਫ ਅਸੀਂ ਮਸੀਹ ਵਿੱਚ ਕਾਇਮ ਰਹਿੰਦੇ ਹਾਂ, ਬਲਕਿ ਉਸ ਵੇਲੇ ਸਾਡੀ ਜ਼ਿੰਦਗੀ ਵਿੱਚ ਮੁਹੱਬਤ, ਇਨਸਾਨੀਅਤ ਤੇ ਇਤਮਾਨ ਆ ਜਾਂਦਾ ਹੈ, ਪਰੇਸ਼ਾਨੀ ਦੀ ਜਗ੍ਹਾ ਖੁਸ਼ੀ ਆ ਜਾਂਦੀ ਹੈ ਤੇ ਚਿਹਰਾ ਆਸਮਾਨੀ ਰੋਸ਼ਨੀ ਨੂੰ ਜ਼ਾਹਿਰ ਕਰਦੀ ਹੈ। ਸੋ ਸਾਥੀਓ, ਅਸੀਂ ਮਸੀਹ ਦੇ ਤਾਬੇ ਰਹਿੰਦੇ ਹੋਇਆਂ ਹੀ ਬਹੁਤ ਸਾਰੀਆਂ ਬਰਕਤਾਂ ਨੂੰ ਪਾ ਸਕਦੇ ਹਾਂ। ਮਸੀਹ ਵਿੱਚ ਹੀ ਸਾਡੀ ਸਲਾਮਤੀ ਹੈ, ਮਸੀਹ ਵਿੱਚ ਹੀ ਸਾਡੀ ਨਿਜਾਤ ਹੈ ਤੇ ਅਬਦੀ ਜ਼ਿੰਦਗੀ ਹੈ। ਸੋ ਇਸ ਲਈ ਸਾਥੀਓ ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਨਾ ਕਿ ਤੁਸੀਂ ਯਿਸੂ ਮਸੀਹ ਤੇ ਈਮਾਨ ਲਿਆਓ, ਉਹਨੂੰ ਆਪਣਾ ਸ਼ਖਸੀ ਨਿਜਾਤ ਦੇ ਹਿੰਦਾ ਤਸਲੀਮ ਕਰੋ, ਦੁਆ ਵਿੱਚ ਮੁਸਲਸਲ ਉਹਦੇ ਨਾਲ ਆਪਣਾ ਤਾਲੁਕ ਜੋੜੇ ਰੱਖੋ, ਬਾਈਬਲ ਮੁਕੱਦਸ ਦਾ ਮੁਤਾਲਾ ਕਰੋ, ਪਾਕਰੂ ਦੀ ਰਹਿਨਮਾਈ ਵਿੱਚ ਚੱਲੋ ਤਾਂ ਕਿ ਤੁਸੀਂ ਮਸੀਹ ਵਿੱਚ ਕਾਇਮ ਦਾਇਮ ਰਹਿ ਸਕੋ ਤੇ ਉਸ ਜਲਾਲ ਨੂੰ ਪਾ ਸਕੋ, ਉਸ ਕੁਦਰਤ ਨੂੰ ਆਪਣੀਆਂ ਜ਼ਿੰਦਗੀਆਂ ਵਿੱਚ ਮਹਿਸੂਸ ਕਰ ਸਕੋ ਜਿਹੜੀ ਆਸਮਾਨ ਦੇ ਖੁਦਾ ਵੱਲੋਂ ਹਾਸਲ ਹੁੰਦੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਆਓ ਅਸੀਂ ਅੱਜ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਉਹ ਸਾਨੂੰ ਹਿੰਮਤ ਤਾਕਤ ਦੇਵੇ ਤਾਂ ਕਿ ਅਸੀਂ ਉਹਦੇ ਕਲਾਮ ਤੇ ਅਮਲ ਕਰਦੇ ਹੋਏ ਹਾਂ, ਉਹਦੇ ਰਹਿਨਮਾਈ ਵਿੱਚ ਚੱਲਦੇ ਹੋਏ ਹਾਂ, ਮਸੀਹ ਵਿੱਚ ਕਾਇਮ ਰਹਿ ਸਕੀਏ, ਤਾਂ ਕਿ ਸਾਡੀ ਜ਼ਿੰਦਗੀਆਂ ਤੋਂ ਯਿਸੂ ਮਸੀਹ ਹੀ ਜਾਣਿਆ ਜਾਏ ਤੇ ਪਹਿਚਾਣਿਆ ਜਾਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਆ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਨੇ ਆ, ਕਿਉਂਕਿ ਤੂੰ ਹੀ ਤਾਰੀਫ ਤੇ ਤਮਜੀਦ ਦਿਲਾਇਕ ਏ। ਐ ਖੁਦਾਵੰਦ, ਅਸਾਂ ਇਸ ਗੱਲ ਨੂੰ ਜਾਣੀਏ ਕਿ ਅਸੀਂ ਤੇਰੇ ਤੋਂ ਜੁਦਾ ਹੋ ਕੇ ਕੁਝ ਨਹੀਂ ਪਾ ਸਕਦੇ, ਕੁਝ ਨਹੀਂ ਕਰ ਸਕਦੇ, ਇਸ ਲਈ ਅਸੀਂ ਤੇਰੇ ਤੇ ਈਮਾਨ ਲਿਆਨੇ ਆ ਤੇ ਤੈਨੂੰ ਆਪਣਾ ਨਿਜਾਤ ਦੇਣ ਦਾ ਤਸਲੀਮ ਕਰਨੇ ਆ। ਐ ਯਿਸੂ, ਤੂੰ ਸਾਡੇ ਦਿਲਾਂ ਵਿੱਚ ਆ ਤੇ ਸਾਨੂੰ ਕਬੂਲ ਫਰਮਾ, ਸਾਨੂੰ ਇਸ ਦੁਨੀਆਂ ਵਿੱਚ ਦੁਆਇਆ ਜ਼ਿੰਦਗੀ ਗੁਜ਼ਾਰਨ ਦੀ ਤੋਫੀਕ ਦੇ, ਰੋਜ਼ਾਨਾ ਬਾਈਬਲ ਮੁਕੱਦਸ ਦਾ ਮੁਤਾਲਾ ਕਰਨ ਦੀ ਤੋਫੀਕ ਤਾਂ ਫਰਮਾ, ਪਾਕਰੂ ਦੀ ਰਹਿਨਮਾਈ ਵਿੱਚ ਚੱਲਣ ਦੀ ਤੋਫੀਕ ਤਾਂ ਫਰਮਾ, ਤਾਂ ਕਿ ਅਸੀਂ ਤੇਰੇ ਨਾਲ ਰਹਿੰਦੇ ਹੋਏ ਹਾਂ ਤੇਰੇ ਜਲਾਲ ਨੂੰ ਜ਼ਾਹਿਰ ਕਰ ਸਕੀਏ ਤੇ ਬਹੁਤ ਸਾਰੇ ਬਰਕਤਾਂ ਨੂੰ ਪਾਉਣ ਵਾਲੇ ਬਣੀਏ। ਐ ਖੁਦਾਵੰਦ, ਅੱਜ ਦੇ ਕਲਾਮ ਦੇ ਵਿਸਲੇ ਨਾਲ ਸਾਨੂੰ ਸਾਰਿਆਂ ਨੂੰ ਤੂੰ ਬੜੀ ਬਰਕਤ ਦੇ, ਸਾਡੇ ਗੁਨਾਹਾਂ ਨੂੰ ਤੇ ਸਾਡੀਆਂ ਬਿਮਾਰੀਆਂ ਨੂੰ ਸਾਡੇ ਤੋਂ ਦੂਰ ਕਰ ਦੇ, ਸਾਨੂੰ ਮੁਕੰਮਲ ਸ਼ਿਫਾ ਬਖਸ਼, ਕਿਉਂਕਿ ਇਹ ਸਭ ਕੁਝ ਮੰਗ ਲੈਣੇ ਆ ਯਿਸੂ ਮਸੀਹ ਦੇ ਨਾਮ ਵਿੱਚ। ਆਮੀਨ।
ਸਾਥੀਓ, ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੀ ਆ ਕਿ ਅੱਜ ਦਾ ਪ੍ਰੋਗਰਾਮ ਯਕੀਨਨ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਬਾਈਬਲ ਮੁਕੱਦਸ ਦੀ ਸੱਚਾਈਆਂ ਨੂੰ ਮਜ਼ੀਦ ਸਿੱਖਣ ਦੇ ਲਈ ਤੁਸੀਂ ਸਾਡੇ ਨਾਲ ਵਟਸਐਪ ਦੇ ਜ਼ਰੀਏ ਵੀ ਰਾਬਤਾ ਕਰ ਸਕਦੇ ਹੋ। ਸਾਡਾ ਵਟਸਐਪ ਨੰਬਰ ਹੈ 0092-310-176-7962। ਨੰਬਰ ਇੱਕ ਵਾਰੀ ਫਿਰ ਲਿਖ ਲਵੋ 0092-310-176-7962। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਦੁਬਾਰਾ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਰੱਬ ਰਾਖਾ।